दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी राणी नू कहिंदे ने कि मैं तेरे पुत्र नू एक ढाल ते एक तलवार देनी चाहुंदा इन्हां दी पूजा करिया करियो तुहाडे मन दीआं कामनावां पूरियां होणगीआं कल इथों तक कथा पहुंची सी अज इथों अगे मैं प्रारंभ करदा श्री मुख ते सब बचन सुन रानी हर खानी छाद वस्त्र ते हाथ जोग चुक है अगवानी ग्रंथाकार भाई संतोख सिंह जी लिखते ने कि सतगुरु गोविंद सिंह जी दे श्री मुख तो जदों राणी ने ऐसे बचन सुने ने राणी बहुत ही ज्यादा खुश हुई है उन्हें फिर अपनी चुन्नी दे नाल अपने दोवां हथां नूं लपेटिया ते फिर झुक के सतगुरां दे अगे गई महाराज तुम दात बड को सके मिटाई प्रेम बसी दृढ़ बिरद है पुण दयाल गुसाई हाथ जोड़ के फिर कहिंदी है कि हे महाराज जी तुहाडे वर्गा दाता होर कोई वड्डा नहीं है तुहाडी दित्ती हुई दात नूं कोई मिटा नहीं सकदा प्रेम बसी दृढ़ बिरद है पाव के तुहाडा बिरद प्रेम दे विच हुंदा है तुसी दीना बंधु हो गुसाई हो अपने हथां नूं चुन्नी दे नाल लपेटिया तां कि सतगुरां ने जिहड़े ओह दोवें हथियार देने ने उन्हां दा अदब हो सके इस तरीके दे नाल फिर बेनती कीती सत गुर कर यार बिंद ते बख्शी लख दासा हाथन पर राणी तरे और आनंद रासा सतगुरु गोविंद सिंह सच्चे पातशाह जी ने अपने हस्त कमलां दे नाल दो चीजां दित्तियां ने एक तलवार एक सतगुरां ने अपनी टाल राणी दे हथां दे उत्ते दोवें चीजां सतगुरां ने रख दित्तियां पौन सिर पर तार चौंप सो सुत सीस छुहाए कस्यो बिछौन प्रियंक पर सन मान टिकाए इस तों बाद अपने पुत्र दा जिहड़ा मत्था सी ओह भी सतगुरां दे चरणां दे नाल छुहाया राणी ने फिर ਵਿਛਾਵਣੇ ਦੇ ਨਾਲ ਕੱਸਿਆ ਹੋਇਆ ਜਿਹੜਾ ਪਲੰਘ ਸੀ ਉਸ ਦੇ ਉੱਤੇ ਸਤਿਗੁਰਾਂ ਦੇ ਦਿੱਤੇ ਹੋਏ ਦੋਵੇਂ ਹਥਿਆਰ ਰੱਖ ਦਿੱਤੇ। ਵਹਿਰ ਚਲਣ ਕੋ ਚਿਤ ਚਾਹਿਓ ਰਾਣੀ ਦ੍ਰਿਗ ਜੋਏ ਇਤਿਆਦਿਕ ਬਰ ਦੇਤ ਗੁਰ ਠਾਂਡੇ ਤਬ ਹੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੋਵੇਂ ਸ਼ਸਤਰ ਦੇ ਕੇ ਤੇ ਵਰਦਾਨ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠ ਕੇ ਖੜੇ ਹੋ ਗਏ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਚਿੱਤ ਜਾਣ ਦੇ ਵਾਸਤੇ ਕਰਦਾ ਜਦੋਂ ਸਤਿਗੁਰੂ ਜੀ ਬਾਹਰ ਜਾਣ ਲੱਗੇ ਤੇ ਰਾਣੀ ਦੀਆਂ ਅੱਖਾਂ ਦੇ ਵਿੱਚ ਹੰਝੂ ਆਏ। ਚਲੀ ਸੰਗ ਕਰ ਜੋਰਤੀ ਕਰ ਬੇਸਨ ਮਾਨਾ ਵਹਿਰ ਦੁਰਗ ਨਿਕਸੀ ਜਬ ਸ੍ਰੀ ਬਦਨ ਬਖਾਨਾ। ਸਤਿਗੁਰੂ ਜੀ ਕਿਲੇ ਤੋਂ ਬਾਹਰ ਨੂੰ ਤੁਰ ਪਏ ਨੇ, ਨਾਲ ਨਾਲ ਜਿਹੜੀ ਰਾਣੀ ਹੈ ਉਹ ਵੀ ਹੱਥਾਂ ਨੂੰ ਜੋੜ ਕੇ ਜਾ ਰਹੀ ਹੈ ਸਤਿਗੁਰਾਂ ਨੂੰ ਸਨਮਾਨ ਦੇ ਨਾਲ ਵਿਦਾ ਕਰਨ ਦੇ ਲਈ। ਕਵੀ ਜੀ ਲਿਖਦੇ ਨੇ ਕਿ ਜਦੋਂ ਬਾਹਰ ਕਿਲੇ ਤੋਂ ਸਤਿਗੁਰੂ ਜੀ ਆ ਗਏ ਤੇ ਫੇਰ ਸਤਿਗੁਰਾਂ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਬਚਨ ਕੀਤਾ। ਥੇਰੋ ਗੁਰੂ ਸਿਮਰੋ ਸਦਾ ਪਰ ਲੋਕ ਸੁਧਾਰੋ ਚਲੇ ਬਾਂਸ ਹੋਏ ਰਾਜ ਥਿਰ ਨਿਤ ਹਰੀ ਉਰ ਤਾਰੋ। ਸਤਿਗੁਰੂ ਗੋਬਿੰਦ ਸਿੰਘ ਜੀ ਰਾਣੀ ਨੂੰ ਕਹਿੰਦੇ ਨੇ ਕਿ ਰੁਕ ਜਾ, ਤੂੰ ਇੱਥੇ ਹੀ ਟਿਕੇ ਗੁਰੂ ਦੇ ਨਾਮ ਨੂੰ ਯਾਦ ਕਰ, ਤੇਰਾ ਪ੍ਰਲੋਕ ਸੌਰ ਜਾਏਗਾ, ਤੇਰੀ ਵੰਸ਼ ਵੀ ਦੂਰ ਤੱਕ ਚਲਦੀ ਰਹੇਗੀ, ਤੇਰਾ ਰਾਜ ਅਸਥਿਰਤਾ ਦੇ ਵਿੱਚ ਰਹੇਗਾ। ਨਿਤ ਹਰ ਉਰ ਤਾਰੋ, ਪਰ ਯਾਦ ਰੱਖੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਜਪਦੇ ਰਹੋ। ਇਮ ਤੀਰਜ ਦੇ ਕਰ ਗਏ ਪ੍ਰਭ ਮਹਾਕਿਰ ਪਾਲਾ ਮੁਕਤ ਆਦ ਬਖਸ਼ਣ ਕਰੈ ਪਿਖ ਪ੍ਰੇਮ ਵਿਸਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਪ੍ਰੇਮ ਦੀ ਪਰਖ ਕਰਕੇ ਮੁਕਤੀ ਵਰਗੇ ਪਦਾਰਥ ਦਾਸਾਂ ਨੂੰ ਬਖਸ਼ ਦਿੰਦੇ ਨੇ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਣੀ ਨੂੰ ਧੀਰਜ ਦਿੱਤਾ ਤੇ ਫਿਰ ਸਤਿਗੁਰੂ ਜੀ ਉਥੋਂ ਚੱਲ ਪਏ। ਇਸ ਬਿਦ ਲਖ ਜੇ ਭਜਤ ਨੈ ਸਿਹਤ ਮੰਦ ਹੀ ਨਾ ਦੋਹੋਂ ਲੋਕ ਮੈਂ ਕਿਤੋਂ ਕੋ ਕਾਜ ਨ ਕਰ ਲੀਨਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਸਤਿਗੁਰਾਂ ਨੂੰ ਜਾਣ ਕੇ ਜਿਹੜਾ ਫੇਰ ਵੀ ਸਤਿਗੁਰਾਂ ਨੂੰ ਯਾਦ ਨਹੀਂ ਕਰਦਾ, ਜਿਹੜਾ ਫੇਰ ਵੀ ਉਹਨਾਂ ਦਾ ਨਾਮ ਨਹੀਂ ਜਪਦਾ, ਕਵੀ ਜੀ ਲਿਖਦੇ ਨੇ ਮਤ ਹੀਨਾ, ਭਾਵ ਕਿ ਉਸ ਮਨੁੱਖ ਦੀ ਮਤ ਹੀਣੀ ਹੈ, ਮਾੜੀ ਹੈ, ਜਿਹੜਾ ਕਿ ਐਸੇ ਸਤਿਗੁਰਾਂ ਨੂੰ ਯਾਦ ਨਹੀਂ ਕਰਦਾ। ਦੋਹੋਂ ਲੋਕ ਮੈਂ ਕਿਤੋਂ ਕੋ ਕਾਜ ਨਹੀਂ ਕਰ ਲੈਣਾ, ਜਿਹੜਾ ਵੀ ਐਸੇ ਸਤਿਗੁਰੂ ਨੂੰ ਨਹੀਂ ਧਿਆਉਂਦਾ, ਨਹੀਂ ਯਾਦ ਕਰਦਾ। ਕਵੀ ਜੀ ਲਿਖਦੇ ਨੇ ਕਿ ਦੋਹਾਂ ਲੋਕਾਂ ਦੇ ਵਿੱਚ ਉਹ ਆਪਣੇ ਕਿਸੇ ਵੀ ਕੰਮ ਨੂੰ ਸਵਾਰ ਨਹੀਂ ਸਕਦਾ। ਦਿਨ ਬਿਤਾਏ ਪੁਣ ਨਿਸਾ ਕੋ ਸੁਪਤੇ ਸੁਖ ਪਾਏ ਬੱਡੀ ਪ੍ਰਾਤ ਜਾਗੇ ਪ੍ਰਭੂ ਨਿਤ ਕਿਰਿਆ ਸਜਾਏ। ਜਿੱਥੇ ਸਤਿਗੁਰਾਂ ਨੇ ਬਾਹਰ ਵਾਰ ਪਹਿਲਾਂ ਡੇਰਾ ਲਾਇਆ ਸੀ ਉਥੇ ਆਣ ਕੇ ਸਤਿਗੁਰਾਂ ਨੇ ਬਿਰਾਜ ਕੇ ਰਾਤ ਨੂੰ ਬਤੀਤ ਕੀਤਾ, ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ ਨੇ, ਆਪਣੀ ਨਿਤ ਦੀ ਕਿਰਿਆ ਨੂੰ ਸੋਧਿਆ, ਭਾਵ ਕੇ ਇਸ਼ਨਾਨ ਪਾਣੀ ਕੀਤਾ। ਕਹਿ ਕਵੀ ਸ਼ਰ ਤਹਾਂ ਕੇ ਹੇਰੇ ਸਿਰ ਦਾਰਾ ਅਵਲੋ ਮਨ ਦੁਰਗ ਮੈਂ ਸ਼ੁਭ ਥਾਨ ਸੁਧਾਰਾ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਇਹ ਕਹਿੰਦਾ ਹਾਂ ਕਿ ਉਥੋਂ ਦੇ ਸਰਦਾਰ ਮੈਂ ਵੀ ਆਪਣੀਆਂ ਅੱਖਾਂ ਦੇ ਨਾਲ ਦੇਖੇ ਨੇ। ਅਵਲੋ ਮਨ ਹੈ ਦੁਰਗ ਮੈਂ ਸ਼ੁਭ ਥਾਨ ਸੁਧਾਰਾ ਕਹਿਣ ਤੋਂ ਭਾਵ ਹੈ ਕਿ ਕਿਲੇ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਗੁਰਦੁਆਰਾ ਬਣਿਆ ਹੋਇਆ। ਦੁਇ ਪ੍ਰਾਤਾ ਥੇ ਹਮ ਪਿਖੇ ਗੁਰ ਬਰ ਨਿਤ ਸਾਚਾ ਭਈ ਪ੍ਰਾਤ ਗੁਰ ਹੇਰ ਕੈ ਮੁਖ ਕੂਚ ਉਬਾਚਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਦਿੱਤਾ ਹੋਇਆ ਵਰਦਾਨ ਪੂਰੇ ਤਰੀਕੇ ਦੇ ਨਾਲ ਸਫਲ ਹੋਇਆ। ਕਵੀ ਜੀ ਲਿਖਦੇ ਨੇ ਕਿ ਦੋ ਭਰਾ ਸਨ ਸਰਦਾਰ, ਉਹ ਮੈਂ ਆਪਣੀ ਅੱਖਾਂ ਦੇ ਨਾਲ ਦੇਖੇ ਨੇ, ਭਾਵ ਕਿ ਉਹਦੀ ਵੰਸ਼ ਰਾਣੀ ਦੀ ਚਲਦੀ ਰਹੀ। ਭਈ ਪ੍ਰਾਤ ਗੁਰ ਹੀਰ ਕੈ ਮੁਖ ਕੂਚ ਉਬਾਚਾ, ਜਦੋਂ ਹੀ ਦਿਨ ਦਾ ਥੋੜਾ ਜਾ ਚੜਾ ਹੋਇਆ ਤੇ ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੁਖ ਚੋਂ ਹੁਕਮ ਕੀਤਾ ਕਿ ਇਥੋਂ ਅੱਗੇ ਚੱਲਿਆ ਜਾਵੇ। ਕਰਿਓ ਅਰੂੜਨ ਹੈ ਤਬੈ ਮਾਰਗ ਮੈਂ ਚਾਲੇ, ਕਰਤ ਨਿਹਾਲ ਅਨੇਕ ਕਉ ਪ੍ਰਭ ਮਹਾ ਕਿਰ ਪਾਲੇ। ਇਸ ਤੋਂ ਬਾਅਦ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਫੇਰ ਚੱਲਣਾ ਸ਼ੁਰੂ ਕਰ ਦਿੱਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਬੜੇ ਵੱਡੇ ਕਿਰਪਾਲੂ ਨੇ, ਉਹ ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਆਨੰਦਪੁਰ ਦੇ ਵੱਲ ਜਾ ਰਹੇ ਨੇ। ਰਸਤੇ ਦੇ ਵਿੱਚ ਅਨੇਕਾਂ ਲੋਕਾਂ ਦਾ ਉਧਾਰ ਕਰਦੇ ਨੇ, ਉਹਨਾਂ ਨੂੰ ਕਿਰਤਾਰਥ ਕਰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬਜਿਓ ਨਗਾਰਾ ਕੂਚ ਕੋ ਕੰਪਤ ਨਿਪ ਸੁਣ ਤੀਰ, ਮੁਦਤ ਹੋਤ ਸੇਵਕ ਸਕਲ ਚਾੜਿਓ ਗੋਬਿੰਦ ਸਿੰਘ ਬੀਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੂਚ ਦਾ ਜਦੋਂ ਨਗਾਰਾ ਜ਼ੋਰ ਦੇ ਨਾਲ ਖੜਕਾਇਆ ਗਿਆ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਰਾਜੇ ਸਨ ਉਹ ਬੜੇ ਡਰ ਦੇ ਨਾਲ ਕੰਬੇ ਨੇ, ਦੂਸਰੇ ਪਾਸੇ ਜਿਹੜੇ ਸਤਿਗੁਰਾਂ ਦੇ ਸੇਵਕ ਸਨ ਉਹ ਬਹੁਤ ਜ਼ਿਆਦਾ ਖੁਸ਼ ਹੋਏ ਨੇ। ਚੜਿਓ ਗੋਬਿੰਦ ਸਿੰਘ ਵੀਰ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਵੱਡੇ ਸੂਰਮੇ ਨੇ, ਇਸ ਤਰ੍ਹਾਂ ਉਥੋਂ ਅੱਗੇ ਚੱਲੇ। ਸੈਣ ਸੰਗੇ ਓਰੜ ਚਲੀ ਨਵ ਮੈਂ ਰਾਜ ਛਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਸੈਨਾ ਸਤਿਗੁਰਾਂ ਦੇ ਨਾਲ ਚੱਲੀ ਹੈ। ਜਦੋਂ ਸੈਨਾ ਚੱਲੀ ਤੇ ਘੋੜਿਆਂ ਦੇ ਪੌੜਾਂ ਦੇ ਨਾਲ ਬਹੁਤੀ ਸਾਰੀ ਧੂੜ ਮਿੱਟੀ ਉੱਡੀ, ਜਿਹੜੀ ਕਿ ਆਕਾਸ਼ ਦੇ ਵਿੱਚ ਜਾ ਚੜੀ। ਮਿਲੇ ਗ੍ਰਾਮ ਦੇ ਭੇਟ ਕੋ ਲੈ ਦਰਸ਼ਨ ਪਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਜਿਹੜੇ ਪਿੰਡ ਆਉਂਦੇ ਨੇ, ਪਿੰਡਾਂ ਦੇ ਲੋਕ ਭੇਟਾ ਲੈ ਕੇ ਸਤਿਗੁਰਾਂ ਦਾ ਆਣ ਕੇ ਦਰਸ਼ਨ ਕਰਦੇ ਨੇ। ਦੇਤ ਰਜਤ ਪਣ ਕੋ ਦਦੀ ਕੋ ਘਟ ਪਰ ਪੈ ਕੋ। ਲੋਕ ਕਿਸ ਤਰ੍ਹਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲੈ ਕੇ ਪਹੁੰਚਦੇ ਨੇ, ਉਸ ਦਾ ਕਵੀ ਜੀ ਨੇ ਜ਼ਿਕਰ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ ਕੋਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਾਇਆ ਅਰਪਣ ਕਰਦਾ ਹੈ, ਕੋਈ ਦਹੀਂ ਲਿਆ ਕੇ ਮੱਥਾ ਟੇਕਦਾ ਹੈ ਤੇ ਕੋਈ ਘੜਾ ਭਰ ਕੇ ਦੁੱਧ ਦਾ ਲੈ ਕੇ ਆਉਂਦਾ। ਕੋ ਆਨਤ ਮਿਸ਼ਟਾਨ ਕੋ ਪਗ ਸੀਸ ਲਗੈ ਕੋ। ਇਸ ਤੋਂ ਇਲਾਵਾ ਕਈ ਸਤਿਗੁਰਾਂ ਦੇ ਛਕਣ ਦੇ ਵਾਸਤੇ ਮਠਿਆਈ ਲੈ ਕੇ ਆਉਂਦੇ ਨੇ। ਜੋ ਵੀ ਭੇਟਾਵਾਂ ਲਿਆਂਦੀਆਂ ਜਾਂਦੀਆਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਉੱਤੇ ਆਪਣੇ ਸਿਰਾਂ ਨੂੰ ਰੱਖਦੇ ਨੇ। ਪਾਖੈ ਸੁਜਸ ਪ੍ਰਤਾਪ ਕੋ ਪ੍ਰਭ ਕੇਰ ਬਿਸਾਲਾ। ਫੇਰ ਸਾਰੇ ਦੇ ਸਾਰੇ ਸਤਿਗੁਰਾਂ ਦੇ ਵੱਡੇ ਜਸ ਪ੍ਰਤਾਪ ਦਾ ਜ਼ਿਕਰ ਕਰਦੇ ਨੇ, ਬਹੁਤ ਜ਼ਿਆਦਾ ਜਸ ਗਾਇਆ ਜਾਂਦਾ। ਕਰੈ ਹਜ਼ਾਰੋ ਬੰਦਨਾ ਜਿਤ ਦ੍ਰਿਸ਼ਟ ਕਿਰਪਾਲਾ, ਦਿਨ ਮੈਂ ਗਵਣਤ ਪੰਥ ਕੋ ਬੜ ਕਾਮ ਉਜਾਲਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਜ਼ਾਰਾਂ ਹੀ ਜਿਹੜੇ ਲੋਕ ਨੇ ਉਹ ਸਤਿਗੁਰਾਂ ਦਾ ਦਰਸ਼ਨ ਕਰਕੇ ਨਮਸਕਾਰਾਂ ਕਰਦੇ ਨੇ, ਦਿਨ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਸਤੇ ਨੂੰ ਤੈਅ ਕਰਦੇ ਨੇ। ਬੜ ਕਾਮ ਥਿਰੰਤੇ, ਜਦੋਂ ਬਹੁਤ ਜ਼ਿਆਦਾ ਗਰਮੀ ਵੱਧ ਜਾਂਦੀ ਹੈ ਫੇਰ ਸਤਿਗੁਰੂ ਜੀ ਰੁਕ ਜਾਂਦੇ ਨੇ। ਬਸੈ ਤਹਾਂ ਪੁੰਨ ਜਾਮਨੀ ਬਿਸਰਾਮ ਕਰੰਤੇ, ਰੁਕ ਕੇ ਫੇਰ ਇੱਕ ਰਾਤ ਨੂੰ ਉਸ ਜਗ੍ਹਾ ਦੇ ਉੱਤੇ ਬਤੀਤ ਕੀਤਾ ਜਾਂਦਾ। ਦਿਨ ਪ੍ਰਤੀ ਮਕਰ ਕੂਚ ਕੋ ਮਗ ਉਲੰਘਿਓ ਸਾਰਾ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲਦੇ ਗਏ, ਕਾਫੀ ਸਾਰੇ ਰਸਤੇ ਨੂੰ ਸਤਿਗੁਰਾਂ ਨੇ ਆਖਿਰ ਤੈਅ ਕਰ ਲਿਆ। ਸਿਰ ਕੀਰਤਪੁਰ ਤੀਰ ਮੈਂ ਡੇਰਾ ਨਿਜ ਡਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੀਰਤਪੁਰ ਦੇ ਵਿੱਚ ਪਹੁੰਚ ਗਏ ਨੇ, ਸਤਿਗੁਰਾਂ ਨੇ ਕੀਰਤਪੁਰ ਦੇ ਵਿੱਚ ਆਪਣਾ ਜਾ ਕੇ ਡੇਰਾ ਲਾਇਆ। ਸੀਰੀ ਮੁਖ ਤੇ ਫੁਰਮਾਇਓ ਬਹੁ ਕਰੋ ਕਰਾਹੋ। ਕੀਰਤਪੁਰ ਜਾ ਕੇ ਫਿਰ ਸਤਿਗੁਰਾਂ ਨੇ ਆਪਣੇ ਮੁਖ ਤੋਂ ਬਚਨ ਕੀਤਾ ਕਿ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਜਾਏ। ਉੱਤਰ ਕਰਿਓ ਇਸ਼ਨਾਨ ਕੋ ਨਿਰਮਲ ਜਲ ਮਾਹੂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੜਾਹ ਪ੍ਰਸ਼ਾਦ ਤਿਆਰ ਕਰਨ ਦਾ ਹੁਕਮ ਦੇ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ ਨਿਰਮਲ ਸਵੱਛ ਪਾਣੀ ਦੇ ਨਾਲ। ਬੰਦ ਸੀਸ ਯੁਸ਼ਨੀਕ ਕੋ ਪੁਣ ਜਗਾ ਸਜਾਈ। ਇਸ਼ਨਾਨ ਪਾਣੀ ਕਰਨ ਤੋਂ ਬਾਅਦ ਫਿਰ ਸਤਿਗੁਰਾਂ ਨੇ ਕੱਪੜਿਆਂ ਨੂੰ ਬਦਲਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਸੀਸ ਦੇ ਉੱਤੇ ਸਤਿਗੁਰਾਂ ਨੇ ਦਸਤਾਰ ਸਜਾਈ ਤੇ ਫਿਰ ਦਸਤਾਰ ਦੇ ਉੱਪਰ ਦੀ ਜਗ੍ਹਾ ਲਾਈ। ਕਲਗੀ ਧਾਰੀ ਉਹ ਤੰਗ ਬਰ ਚੂਲਤ ਛਬ ਪਾਈ। ਫਿਰ ਉੱਪਰ ਦੀ ਕਲਗੀ ਉੱਚੀ ਕਰਕੇ ਲਾਈ ਗਈ ਹੈ ਜਿਹੜੀ ਕਿ ਜਦੋਂ ਝੂਲਦੀ ਹੈ ਤੇ ਬਹੁਤ ਜ਼ਿਆਦਾ ਸੋਭਾ ਪਾਉਂਦੀ। ਅਭਿਰਾਮਾ ਜਾਮਾ ਪਹਿਰ ਕਸ ਕਟ ਸ਼ਮ ਸ਼ਿਰ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਬਹੁਤ ਸੁੰਦਰ ਚੋਲੇ ਨੂੰ ਪਹਿਨਿਆ ਹੈ ਤੇ ਫਿਰ ਸਤਿਗੁਰਾਂ ਨੇ ਆਪਣੇ ਗਾਤਰੇ ਤਲਵਾਰ ਨੂੰ ਪਾਇਆ।
ਪਾਥਾ ਘਰ ਤਨ ਕਰ ਗਹੇ ਬਣ ਕਰ ਸਮ ਸ਼ੇਰੰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੋਢੇ ਦੇ ਨਾਲ ਤੀਰਾਂ ਦਾ ਭਰਿਆ ਹੋਇਆ ਪੱਥਾ ਬੰਨਿਆ ਹੈ, ਫੇਰ ਸਤਿਗੁਰਾਂ ਨੇ ਕਮਰ ਕੱਸਾ ਲਾਇਆ ਹੈ, ਹੱਥ ਦੇ ਵਿੱਚ ਤਨਿਸ਼ ਨੂੰ ਫੜਿਆ ਹੈ। ਬਣ ਕਰ ਸਮ ਸ਼ੇਰੰ ਭਾਵ ਕੇ ਇਸ ਤਰ੍ਹਾਂ ਤਿਆਰੀ ਕਰਕੇ ਸਤਿਗੁਰੂ ਜੀ ਸ਼ੇਰ ਦੇ ਵਾਂਗ ਸਜ ਗਏ।
ਗਏ ਪਿਤਾ ਮਾਥਾਨ ਕੋ ਪਟ ਸੰਗ ਮਹਾਨੇ।
ਫਿਰ ਆਪਣੇ ਪਿਤਾਮਾ ਭਾਵ ਕੇ ਦਾਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦਾ ਦਰਸ਼ਨ ਕਰਨ ਦੇ ਵਾਸਤੇ, ਉੱਥੇ ਨਮਸਕਾਰ ਕਰਨ ਦੇ ਵਾਸਤੇ ਸਤਿਗੁਰੂ ਜੀ ਸਮੇਤ ਆਪਣਿਆਂ ਦਾਸਾਂ ਦੇ ਚੱਲ ਪਏ।
ਕਰ ਜੋਰੀ ਕਰ ਬੰਦਨਾ ਅਰਦਾਸ ਬਖਾਨੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਤੇ ਜਾ ਕੇ ਹੱਥ ਜੋੜ ਕੇ ਨਮਸਕਾਰ ਕੀਤੇ, ਉੱਥੇ ਖੜੇ ਹੋ ਕੇ ਅਰਦਾਸਾ ਵੀ ਕੀਤਾ ਗਿਆ।
ਬੈਠ ਲਗਾਏ ਦੀਵਾਨ ਕੋ ਦਰ ਸਤ ਬਰ ਬੇਰੰਗ।
ਫਿਰ ਸਤਿਗੁਰੂ ਜੀ ਉੱਥੇ ਬੈਠ ਗਏ ਨੇ, ਬਹੁਤ ਸਾਰੀ ਵੱਡੀ ਸਭਾ ਜੁੜ ਗਈ ਹੈ।
ਆਏ ਰਬਾਬੀ ਗਾਣ ਕਰ ਧੁਨ ਰਾਗ ਗਹਿਰੰਗ।
ਫਿਰ ਉਸ ਜਗ੍ਹਾ ਦੇ ਉੱਤੇ ਰਬਾਬੀ ਚੱਲ ਕੇ ਆ ਗਏ ਨੇ, ਜਿਨ੍ਹਾਂ ਨੇ ਸੁੰਦਰ ਰਾਗਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ।
ਤਬ ਪੰਚਾਮ੍ਰਿਤ ਬ੍ਰਿੰਦ ਕੋ ਬਰ ਤਾਵਨ ਕੀਨਾ ਪੁਰਜਨ ਦਰਸਤ ਦੁੱਤ ਅਦਕ ਸਭ ਹਿਨ ਸੋਲੀਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਕੜਾਹ ਪ੍ਰਸ਼ਾਦ ਤਿਆਰ ਕਰਨ ਦਾ ਸਤਿਗੁਰਾਂ ਨੇ ਹੁਕਮ ਦਿੱਤਾ ਸੀ, ਉਹ ਕੜਾਹ ਪ੍ਰਸ਼ਾਦ ਤਿਆਰ ਹੋ ਕੇ ਉੱਥੇ ਲੈ ਆਂਦਾ ਗਿਆ ਤੇ ਫਿਰ ਉਸ ਜਗ੍ਹਾ ਦੇ ਉੱਤੇ ਸਾਰਿਆਂ ਨੂੰ ਉਹ ਕੜਾਹ ਪ੍ਰਸ਼ਾਦ ਵਰਤਾ ਦਿੱਤਾ। ਸਾਰਿਆਂ ਨੇ ਲੈ ਕੇ ਬੜੀ ਖੁਸ਼ੀ ਮਨਾਈ।
ਸੂਰਜ ਮਲ ਕੇ ਪੌਤਰ ਦੋਏ ਹੁਲ ਸਾਵਤ ਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਸੂਰਜ ਮਲ ਜੀ ਦੇ ਦੋ ਪੋਤਰੇ ਖੁਸ਼ੀ ਦੇ ਨਾਲ ਉੱਥੇ ਪਹੁੰਚ ਗਏ ਨੇ। ਯਾਦ ਰੱਖਣ ਦੀ ਇਹ ਲੋੜ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਸਨ ਸੂਰਜ ਮਲ ਜੀ, ਉਨ੍ਹਾਂ ਦੇ ਜਿਹੜੇ ਦੋ ਪੋਤਰੇ ਨੇ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ।
ਕਰ ਦਰਸ਼ਨ ਗੁਰ ਤਰਨ ਕੋ ਦ੍ਰਿਗ ਕਮਲ ਖਿਰਾਏ।
ਉਨ੍ਹਾਂ ਦੋਵਾਂ ਨੇ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਇਸ ਤਰ੍ਹਾਂ ਕੀਤਾ ਹੈ ਜਿਵੇਂ ਕਿ ਸੂਰਜ ਨੂੰ ਦੇਖਿਆ ਹੋਵੇ। ਜਿਸ ਤਰ੍ਹਾਂ ਸੂਰਜ ਨੂੰ ਦੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ, ਇਸੇ ਤਰ੍ਹਾਂ ਉਨ੍ਹਾਂ ਦੋਵਾਂ ਦੇ ਜਿਹੜੇ ਨੇਤਰ ਸੀ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਦਰਸ਼ਨ ਕਰਕੇ ਖਿੜ ਗਏ।
ਕੁਸ਼ਲ ਪ੍ਰਸ਼ਨ ਕਰ ਦੋਹਣ ਕੋ ਸਨਮਾਨ ਬਿਠਾਏ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦੋਵਾਂ ਭਰਾਵਾਂ ਨੂੰ ਉਹਨਾਂ ਦੇ ਸੁੱਖ ਸਾਂਦ ਦੀ ਖਬਰ ਪੁੱਛੀ ਹੈ ਤੇ ਬੜੇ ਸਨਮਾਨ ਦੇ ਨਾਲ ਆਪਣੇ ਲਾਗੇ ਬਿਠਾਇਆ। ਪ੍ਰਭ ਜੀ ਤੁਮਰੀ ਕਿਰਪਾ ਤੇ ਦਿਨ ਸੁਖੀ ਬਿਤਾਏ। ਹੱਥ ਜੋੜ ਕੇ ਦੋਵਾਂ ਨੇ ਅਰਜ ਕੀਤੀ ਹੈ ਕਿ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ, ਤੁਹਾਡੀ ਮਿਹਰ ਦੇ ਨਾਲ ਬੜੇ ਸੁਖ ਦੇ ਜਿਹੜੇ ਦਿਨ ਨੇ ਉਹ ਬਤੀਤ ਹੋ ਰਹੇ ਨੇ। ਰਹੇ ਪ੍ਰਤੀਖਤ ਆਪ ਕੋ ਅਬ ਆਵਨ ਕੀਨਾ। ਨਾਲੇ ਤੇ ਕਹਿੰਦੇ ਨੇ ਕਿ ਤੁਹਾਡੀ ਬੜੀ ਕਿਰਪਾ ਹੈ, ਨਾਲੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਹਾਡੇ ਆਉਣ ਦੀ ਉਡੀਕ ਅਸੀਂ ਬਹੁਤ ਚਿਰ ਤੋਂ ਕਰ ਰਹੇ ਸਾਂ। ਤੁਮ ਬਿਨ ਚਿਤ ਪਰ ਚਿਉ ਨਹੀਂ ਨਿਤ ਸਿਮਰਨ ਲੀਨੋ। ਭਾਵ ਕੇ ਸੁਖ ਤੇ ਭਾਵੇਂ ਬੜਾ ਸੀ, ਰਾਜੀ ਖੁਸ਼ੀ ਸਾਂ, ਪਰ ਤੁਹਾਡੇ ਤੋਂ ਬਗੈਰ ਫਿਰ ਵੀ ਜਿਹੜਾ ਦਿਲ ਹੈ ਉਹ ਬਹੁਤਾ ਕਿਸੇ ਦੇ ਨਾਲ ਪਰਚਦਾ ਨਹੀਂ ਸੀ। ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਆਣ ਕੇ ਦਰਸ਼ਨ ਦਿੱਤੇ ਨੇ, ਅਸੀਂ ਬੜੇ ਚਿਰਾਂ ਤੋਂ ਤੁਹਾਨੂੰ ਯਾਦ ਕਰ ਰਹੇ ਸਾਂ। ਮੁਸਕਾਨੇ ਸਿਰ ਪ੍ਰਭ ਕਹਿਓ ਅਬ ਰਹੀ ਪਾਸਾ। ਜਦੋਂ ਦੋਵਾਂ ਭਰਾਵਾਂ ਨੇ ਇਸ ਤਰ੍ਹਾਂ ਅਰਜ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜਾ ਜਿਹਾ ਮੁਸਕਰਾਏ ਤੇ ਦੋਵਾਂ ਨੂੰ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਫਿਰ ਕਦੇ ਵੀ ਵਿਛੋੜਾ ਨਹੀਂ ਹੋਵੇਗਾ। ਅਬ ਰਹੀ ਹੈ ਤੁਮ ਪਾਸਾ। ਸਤਿਗੁਰੂ ਜੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਤੁਸੀਂ ਦੋਵੇਂ ਮੇਰੇ ਨਾਲ ਹੀ ਰਹੋਗੇ।
ਆਨੰਦਪੁਰ ਨਿਜ ਇਸਮ ਕੋ ਕਰ ਹੈ ਬਹੁ ਬਾਸਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਸਾਡੀ ਆਨੰਦਪੁਰ ਨਗਰੀ ਹੈ, ਜਿਹੜੀ ਕਿ ਪੂਰੇ ਹੱਕ ਦੇ ਨਾਲ ਸਾਡੀ ਆਪਣੀ ਹੈ, ਸਾਡੀ ਜਾਇਦਾਦ ਹੈ, ਕਿਉਂਕਿ ਪਿੱਛੇ ਵੀ ਬਹੁਤ ਵਾਰੀ ਇਸ ਤਰ੍ਹਾਂ ਦਾ ਜ਼ਿਕਰ ਆਇਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਨੇ, ਭਾਵ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਵਾਲੀ ਜਗ੍ਹਾ ਖਰੀਦ ਕੇ ਉਥੇ ਆਪਣੀ ਰਚਨਾ ਰਚਾਈ ਸੀ। ਹੁਣ ਇਸ ਦਾ ਭਾਵ ਹੁੰਦਾ ਕਿ ਨਾਮ ਦੇ ਨਾਲ ਲੱਗੀ ਹੋਈ ਜਿਹੜੀ ਜਾਇਦਾਦ ਹੋਵੇ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਨਾਮ ਉਹ ਨਗਰੀ ਦੀ ਜਾਇਦਾਦ, ਭਾਵ ਕਿ ਉਹ ਨਗਰੀ ਲੱਗੀ ਹੋਈ ਹੈ। ਅਸੀਂ ਸਤਿਗੁਰੂ ਜੀ ਕਹਿੰਦੇ ਨੇ ਕਿ ਆਨੰਦ ਦੇ ਨਾਲ ਆਨੰਦਪੁਰ ਨਗਰੀ ਦੇ ਵਿੱਚ ਵਸਾਂਗੇ ਤੇ ਸਤਿਗੁਰੂ ਜੀ ਦੋਵਾਂ ਭਰਾਵਾਂ ਨੂੰ ਕਹਿੰਦੇ ਨੇ ਸੂਰਜ ਮਲ ਜੀ ਦੇ ਪੋਤਰਿਆਂ ਨੂੰ ਕਿ ਤੁਹਾਨੂੰ ਵੀ ਨਾਲ ਹੀ ਰੱਖਾਂਗੇ।
ਸੰਧਿਆ ਲਖ ਰਹਿ ਰਾਸ ਕੋ ਪਾਠ ਸੁਣ ਤਿਸ ਕਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਾਮਾਂ ਦਾ ਸਮਾਂ ਹੋ ਗਿਆ, ਫੇਰ ਰਹਿ ਰਾਸ ਦੇ ਪਾਠ ਨੂੰ ਕੀਤਾ ਗਿਆ ਉਸ ਜਗ੍ਹਾ ਦੇ ਉੱਤੇ ਬੈਠ ਕੇ।
ਥਾਨ ਪਿਤਾਮੈ ਕੋ ਨਮੋ ਕਰ ਪ੍ਰਾਕਰਮ ਕਿਰਪਾਲਾ।
ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਾਦਾ ਜੀ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਨੂੰ ਨਮਸਕਾਰ ਕੀਤੀ ਹੈ ਤੇ ਫੇਰ ਦੁਆਲੇ ਦੁਆਲੇ ਫਿਰ ਕੇ ਪਰਿਕਰਮਾ ਵੀ ਕੀਤੀ।
ਸਣੇ ਸਣੇ ਨਿਜ ਸੇਵਰ ਕਾ ਚਲ ਆਏ ਗੋਸਾਈ।
ਜਿਹੜੇ ਸਾਰਿਆਂ ਦੇ ਮਾਲਕ ਸਤਿਗੁਰੂ ਜੀ ਨੇ ਉਹ ਹੌਲੀ ਹੌਲੀ ਚੱਲ ਕੇ ਉਸੇ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ ਜਿੱਥੇ ਕਿ ਸਤਿਗੁਰਾਂ ਨੇ ਆਪਣਾ ਆਣ ਕੇ ਕੀਰਤਪੁਰ ਦੇ ਵਿੱਚ ਪਹਿਲਾਂ ਡੇਰਾ ਲਾਇਆ ਸੀ।
ਰਾਏ ਗੁਲਾਬ ਸ਼ਾਮ ਦਾਸ ਸੰਗ ਦੋਨੋ ਪਾਈ।
ਉਹ ਜਿਹੜੇ ਦੋਵੇਂ ਸੂਰਜਮਲ ਜੀ ਦੇ ਪੋਤਰੇ ਨੇ ਉਹਨਾਂ ਦੋਵਾਂ ਦੇ ਨਾਵਾਂ ਨੂੰ ਬਿਆਨ ਕੀਤਾ ਹੈ ਕਵੀ ਜੀ ਨੇ। ਕਵੀ ਜੀ ਲਿਖਦੇ ਨੇ ਇੱਕ ਦਾ ਨਾਮ ਹੈ ਗੁਲਾਬ ਰਾਏ ਤੇ ਦੂਸਰੇ ਦਾ ਨਾਮ ਹੈ ਸ਼ਿਆਮ ਦਾਸ। ਇਹ ਦੋਵੇਂ ਭਰਾ ਵੀ ਸਤਿਗੁਰਾਂ ਦੇ ਨਾਲ ਨੇ।
ਯਥਾ ਸ਼ਕਤ ਸੇਵਾ ਕਰੀ ਸਤਿਗੁਰ ਹਰ ਖਾਏ।
ਇਹਨਾਂ ਦੋਵਾਂ ਨੇ ਯਥਾ ਸ਼ਕਤ ਸਤਿਗੁਰਾਂ ਦੀ ਸੇਵਾ ਕਰਕੇ ਸਤਿਗੁਰਾਂ ਨੂੰ ਪ੍ਰਸੰਨ ਕੀਤਾ।
ਸੁਪਤ ਜਥਾ ਸੁਖ ਜਾਮਨੀ ਬਿਸ ਰਾਮ ਸੋ ਪਾਏ।
ਰਾਤ ਦੇ ਵੇਲੇ ਸੁਖ ਦੇ ਨਾਲ ਬਿਰਾਜਮਾਨ ਹੋਏ ਨੇ, ਸੁਖ ਦੇ ਨਾਲ ਵਿਸਰਾਮ ਕਰਕੇ ਰਾਤ ਨੂੰ ਬਤੀਤ ਕੀਤਾ ਗਿਆ।
ਵੱਡੀ ਪ੍ਰਾਤ ਉੱਠ ਕੇ ਪ੍ਰਭੂ ਕਰ ਸੋਚ ਇਸ਼ਨਾਨਾ।
ਅੰਮ੍ਰਿਤ ਵੇਲੇ ਫਿਰ ਤੋਂ ਸਤਿਗੁਰੂ ਜੀ ਜਾਗੇ ਨੇ, ਇਸ਼ਨਾਨ ਪਾਣੀ ਕੀਤਾ।
ਬਾਜਿਓ ਦਮਾ ਮਾ ਕੂਚ ਕੋ ਜਨ ਕਣ ਗਰ ਜਾਣਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਮ੍ਰਿਤ ਵੇਲੇ ਹੀ ਸਤਿਗੁਰਾਂ ਨੇ ਉੱਥੋਂ ਅੱਗੇ ਜਾਣ ਦਾ ਜਿਹੜਾ ਨਗਾਰਾ ਹੈ ਉਸ ਨੂੰ ਵਜਾ ਦਿੱਤਾ ਹੈ। ਕਵੀ ਜੀ ਲਿਖਦੇ ਨੇ ਜਨ ਕਣ ਗਰ ਜਾਣਾ ਭਾਵ ਕੇ ਨਗਾਰਾ ਇੰਨੇ ਜ਼ੋਰ ਦੇ ਨਾਲ ਇਸ ਤਰ੍ਹਾਂ ਖੜਕਿਆ ਕਿ ਜਿਵੇਂ ਬਹੁਤ ਵੱਡਾ ਬੱਦਲ ਗੱਜਦਾ। ਚੜ ਮਤੰਗ ਪਰ ਸਤ ਗੁਰੂ ਪੁਰ ਚਹ ਪਰ ਵੇਸ਼ਾ। ਕੀਰਤਪੁਰ ਦੇ ਵਿਚੋਂ ਸਤਿਗੁਰੂ ਜੀ ਹਾਥੀ ਦੀ ਸਵਾਰੀ ਕਰਕੇ ਚੱਲੇ ਨੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਨਗਰੀ ਦੇ ਵਿਚ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਸਾਇਦ ਯੋਧਾ ਹੈ ਚੜੇ ਚੱਲ ਸੰਗ ਅਸ਼ੇਸ਼ਾ। ਸਤਿਗੁਰੂ ਜੀ ਸਮੇਤ ਯੋਧਿਆਂ ਦੇ ਉਥੋਂ ਅੱਗੇ ਚੱਲੇ ਨੇ। ਸਾਰਿਆਂ ਨੇ ਘੋੜਿਆਂ ਦੀਆਂ ਸਵਾਰੀਆਂ ਬਾਕੀਆਂ ਨੇ ਕੀਤੀਆਂ ਹੋਈਆਂ ਨੇ। ਸਤਿਗੁਰੂ ਜੀ ਹਾਥੀ ਤੇ ਅਸਵਾਰ ਨੇ। ਸੋਦੇ ਆਨੰਦਪੁਰ ਕੋ ਗਈ ਪਹੁੰਚੇ ਪ੍ਰਭ ਆਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕੀਰਤਪੁਰ ਤੋਂ ਸਤਿਗੁਰੂ ਜੀ ਚੱਲੇ ਤੇ ਦੂਸਰੇ ਪਾਸੇ ਆਨੰਦਪੁਰ ਨਗਰੀ ਦੇ ਵਿਚ ਸੰਗਤਾਂ ਨੂੰ ਖਬਰ ਪਹੁੰਚ ਗਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਛੇਤੀ ਹੀ ਨਗਰੀ ਦੇ ਵਿਚ ਪਹੁੰਚ ਜਾਣਗੇ। ਸੁਣ ਸੁਣ ਸਭ ਕੇ ਆਨੰਦ ਉੜ ਬਾਜੀ ਉੱਠੀ ਬਧਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀਆਂ ਸੰਗਤਾਂ ਆਨੰਦਪੁਰ ਦੇ ਵਿਚ ਰਹਿੰਦੀਆਂ ਸਨ ਉਹਨਾਂ ਸਾਰਿਆਂ ਦੇ ਮਨ ਦੇ ਵਿਚ ਬਹੁਤ ਜ਼ਿਆਦਾ ਖੁਸ਼ੀ ਵਧੀ ਹੈ। ਇੱਕ ਦੂਜੇ ਨੂੰ ਸਾਰੇ ਵਧਾਈਆਂ ਦੇਣ ਲੱਗੇ। ਕਰੀ ਮਾਰ ਜਨ ਸਭ ਗਰੀ ਛਿਰਕਾਓ ਬਿਸਾਲਾ। ਕਿਉਂਕਿ ਸਤਿਗੁਰੂ ਜੀ ਪਹੁੰਚ ਰਹੇ ਨੇ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਨਗਰ ਦੀਆਂ ਜਿੰਨੀਆਂ ਵੀ ਗਲੀਆਂ ਸਨ ਉਹਨਾਂ ਦੇ ਵਿਚ ਝਾੜੂ ਫੇਰਿਆ ਗਿਆ। ਇਸ ਤੋਂ ਇਲਾਵਾ ਸੁਗੰਧੀਦਾਰ ਚੀਜ਼ਾਂ ਦਾ ਛਿੜਕਾ ਰਸਤੇ ਦੇ ਵਿਚ ਕੀਤਾ ਗਿਆ। ਮੰਗਲ ਨਾਨਾ ਭਾਂਤ ਕੇ ਗੁੰਦਤ ਗਣ ਮਾਲਾ। ਬਹੁਤ ਪ੍ਰਕਾਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਆਨੰਦਪੁਰ ਨਗਰੀ ਦੇ ਵਿਚ ਕੀਤੀਆਂ ਜਾ ਰਹੀਆਂ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਬਹੁਤੇ ਸਾਰੇ ਫੁੱਲਾਂ ਦੀਆਂ ਮਾਲਾ ਤਿਆਰ ਕਰ ਰਹੇ ਨੇ। ਹੋਤ ਹਜ਼ਾਰ ਕੋ ਅਦਕ ਪੰਚਾਮ੍ਰਿਤ ਰੂਰਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਜ਼ਾਰਾਂ ਹੀ ਰੁਪਈਆਂ ਦਾ ਜਿਹੜਾ ਕੜਾਹ ਪ੍ਰਸ਼ਾਦ ਹੈ ਉਹ ਵੀ ਲੰਗਰ ਦੇ ਵਿਚ ਤਿਆਰ ਕਰਨਾ ਸ਼ੁਰੂ ਕੀਤਾ। ਨੌਵੇਂ ਗੁਰ ਕੇ ਦੇ ਹੋ ਰੇ ਨੌਵਤ ਬਜ ਤੂਰਾ। ਆਨੰਦਪੁਰ ਨਗਰੀ ਦੇ ਵਿਚ ਜਿਹੜਾ ਸਤਿਗੁਰੂ ਤੇਗ ਬਹਾਦਰ ਜੀ ਦਾ ਦੇਹੁਰਾ ਬਣਿਆ ਹੋਇਆ ਉਥੇ ਅਨੇਕਾਂ ਪ੍ਰਕਾਰ ਦੀਆਂ ਤੁਰੀਆਂ ਵਾਜੇ ਵਜਾਏ ਗਏ। ਨਿਕਸੇ ਨਰ ਸਮਦਾਇ ਹੋਏ ਲੇਵਣ ਹਿਤ ਆਗੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਸਤਿਗੁਰੂ ਜੀ ਆਨੰਦਪੁਰ ਨਗਰੀ ਦੇ ਕਾਫੀ ਨਜ਼ਦੀਕ ਪਹੁੰਚ ਗਏ ਨੇ। ਇਸ ਕਰਕੇ ਬਹੁਤ ਸਾਰੇ ਸਨਮਾਨ ਦੇ ਵਾਸਤੇ ਅਗਲ ਵਾਂਡੀ ਲੈਣ ਦੇ ਵਾਸਤੇ ਸਤਿਗੁਰਾਂ ਨੂੰ ਪਹੁੰਚੇ। ਲੇ ਲੇ ਰੁਚਰ ਅਕੋਰ ਕੋ ਦਰਸ਼ਨ ਅਨ ਰਾਗੇ। ਬਹੁਤੇ ਸਾਰੇ ਸਿੱਖ ਸੇਵਕ ਆਪਣੀਆਂ ਭੇਟਾਵਾਂ ਨੂੰ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਜਾ ਕੇ ਸਤਿਗੁਰਾਂ ਦਾ ਪ੍ਰੇਮ ਦੇ ਨਾਲ ਦਰਸ਼ਨ ਕੀਤਾ।
ਦੇਖ ਦੂਰ ਆ ਗਵਨ ਕੋ ਦਲ ਸੰਗ ਬਿਸਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਸਾਰੇ ਜਿਹੜੇ ਲੋਕ ਨੇ ਜਿਹੜੇ ਕਿ ਅਗਲ ਵਾਂਡੀ ਨਹੀਂ ਵੀ ਗਏ ਉਹਨਾਂ ਨੇ ਦੂਰੋਂ ਹੀ ਸਤਿਗੁਰਾਂ ਨੂੰ ਦਲ ਦੇ ਸਮੇਤ ਆਉਂਦਾ ਹੋਇਆ ਦੇਖਿਆ। ਬੇਸਮਤ ਵਧਿਓ ਪ੍ਰਤਾਪ ਬਹੁ ਜਨ ਵੱਡ ਮਹੀ ਪਾਲਾ। ਭਾਵ ਕੇ ਸਾਰੇ ਦੇ ਸਾਰੇ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਨੇ। ਭਾਵ ਕੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲੇ ਆ ਰਹੇ ਨੇ ਜਿਸ ਤਰ੍ਹਾਂ ਬਹੁਤ ਵੱਡਾ ਕੋਈ ਮਹਾਰਾਜਾ ਚੱਲਦਾ ਆ ਰਿਹਾ ਹੋਵੇ।
ਬਾਜਤ ਆਵਤ ਧੁਣ ਵੱਡੀ ਰਣਜੀਤ ਨਗਾਰਾ।
ਇੱਕ ਪਾਸੇ ਸਤਿਗੁਰੂ ਜੀ ਚੱਲਦੇ ਆ ਰਹੇ ਨੇ, ਨਾਲ ਦੀ ਨਾਲ ਬਹੁਤੇ ਸਾਰੇ ਨਗਾਰੇ ਵੀ ਖੜਕਾਏ ਜਾ ਰਹੇ ਨੇ। ਇਸ ਤੋਂ ਇਲਾਵਾ ਜਿਹੜਾ ਸਾਰਿਆਂ ਤੋਂ ਵੱਡਾ ਰਣਜੀਤ ਨਾਂ ਦਾ ਨਗਾਰਾ ਹੈ ਉਹ ਵੀ ਖੜਕਾਇਆ ਜਾ ਰਿਹਾ, ਜਿਹਦੀ ਆਵਾਜ਼ ਬਹੁਤ ਦੂਰ ਦੂਰ ਤੱਕ ਪਹੁੰਚਦੀ।
ਤੁਪਕ ਤੜਾ ਕੇ ਛੁੱਟਤ ਹੈ ਔਰ ਹਰਖ ਉਦਾਰਾ।
ਇਸ ਤੋਂ ਇਲਾਵਾ ਸਤਿਗੁਰਾਂ ਦੇ ਨਾਲ ਦੇ ਸਾਰੇ ਜਿਹੜੇ ਸਿੱਖ ਨੇ ਉਹ ਬਹੁਤ ਹੀ ਜਿਆਦਾ ਖੁਸ਼ੀ ਦੇ ਵਿੱਚ ਭਰੇ ਹੋਏ ਨੇ। ਇਸ ਕਰਕੇ ਖੁਸ਼ੀ ਦੀ ਹਾਲਤ ਦੇ ਵਿੱਚ ਉਹ ਬਹੁਤੀਆਂ ਸਾਰੀਆਂ ਬੰਦੂਕਾਂ ਵੀ ਚਲਾ ਰਹੇ ਨੇ ਜਿਨ੍ਹਾਂ ਦੀ ਆਵਾਜ਼ ਤੜਾਕ ਤੜਾਕ ਦੇ ਨਾਲ ਆਉਂਦੀ। ਪੁਰ ਜਨ ਸਾਗਰ ਤਾਂ ਕਰ ਜੋਰਤ ਜੁਗ ਹਾਥਾ। ਜਦੋਂ ਬਿਲਕੁਲ ਲਾਗੇ ਪਹੁੰਚੇ ਤੇ ਪੁਰੀ ਦੇ ਭਾਵ ਕੇ ਆਨੰਦਪੁਰ ਨਗਰੀ ਦੇ ਸਾਰੇ ਜਿਹੜੇ ਵਾਸੀ ਸਨ ਉਹ ਦੌੜ ਕੇ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ, ਹੱਥ ਜੋੜ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕੀਤੀਆਂ। ਆਵੀ ਬੰਧਨ ਕੋ ਕਰਤ ਹੈ ਦਰਸਤ ਜਗ ਨਾਥਾ। ਸਾਰੇ ਨਮਸਕਾਰਾਂ ਕਰ ਰਹੇ ਨੇ, ਜਗ ਦੇ ਜਿਹੜੇ ਮਾਲਕ ਸਤਿਗੁਰੂ ਜੀ ਨੇ ਉਹਨਾਂ ਦਾ ਦਰਸ਼ਨ ਕਰ ਰਹੇ ਨੇ। ਕੁਸ਼ਲ ਪ੍ਰਸ਼ਨ ਕਰ ਸਵਣ ਸੋ ਚਾਲੇ ਅਗਵਾਇਆ ਪ੍ਰਵਸ਼ ਗੁਰ ਅਨੰਦਪੁਰ ਹੇਰਤ ਸਮੁਦਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੇ ਸੁਖ ਸਾਂਤ ਦੀ ਖਬਰ ਪੁੱਛੀ ਹੈ। ਫਿਰ ਸਤਿਗੁਰੂ ਜੀ ਹੋਰ ਅੱਗੇ ਗਏ ਨੇ, ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਸਤਿਗੁਰਾਂ ਨੇ ਅਨੰਦਪੁਰ ਨਗਰੀ ਦੇ ਵਿੱਚ ਪ੍ਰਵੇਸ਼ ਕੀਤਾ। ਉਤਰੇ ਸਤਿਗੁਰ ਪ੍ਰਥਮ ਹੀ ਪਦ ਕਮਲ ਪਿਆਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੰਦਪੁਰ ਨਗਰੀ ਦੇ ਵਿੱਚ ਪਹੁੰਚਣ ਤੋਂ ਬਾਅਦ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰੇ ਨੇ ਤੇ ਸਤਿਗੁਰਾਂ ਨੇ ਪੰਜ ਇਸ਼ਨਾਨਾ ਕੀਤਾ, ਭਾਵ ਕਿ ਆਪਣੇ ਹਸਤ ਕਮਲਾਂ ਨੂੰ, ਚਰਨਾਂ ਨੂੰ ਤੇ ਮੁਖੜੇ ਨੂੰ ਧੋਤਾ।
ਨਵਮ ਗੁਰੂ ਕੇ ਦੇਹੁ ਰੇ ਅਭਿਬੰਧਨ ਠਾਣੇ।
ਸਾਰਿਆਂ ਤੋਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਦੇਹਰੇ ਤੇ ਪਹੁੰਚੇ ਨੇ, ਉਥੇ ਨਮਸਕਾਰ ਕਰਨ ਦੇ ਲਈ।
ਕਰੀ ਪ੍ਰਦਕਸ਼ਨਾ ਚਤਰ ਫਿਰ ਅਰਦਾਸ ਕਰਾਈ।
ਸਤਿਗੁਰੂ ਤੇਗ ਬਹਾਦਰ ਜੀ ਦੇ ਦੇਹਰੇ ਦੀਆਂ ਫਿਰ ਕੇ ਸਤਿਗੁਰਾਂ ਨੇ ਚਾਰ ਪ੍ਰਕਰਮਾ ਕੀਤੀਆਂ ਨੇ, ਫਿਰ ਉਥੇ ਖੜੇ ਹੋ ਕੇ ਅਰਦਾਸਾ ਕੀਤਾ ਗਿਆ।
ਪੰਚਾਮ੍ਰਿਤ ਆਇਓ ਅਦਕ ਗੁਰ ਦੀਆਵਰ ਤਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਸੇਵਕਾਂ ਨੇ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਉਥੇ ਲਿਆਂਦਾ ਤੇ ਸਤਿਗੁਰਾਂ ਨੇ ਅਰਦਾਸੇ ਤੋਂ ਬਾਅਦ ਉਥੇ ਪ੍ਰਸ਼ਾਦ ਵਰਤਾ ਦਿੱਤਾ।
ਪੁਣ ਪ੍ਰਭ ਸ਼ੇ ਨਿਜ ਸਾਧਨ ਮੈਂ ਧਾਰ ਸ਼ਸਤਰ ਉਤਾਰੇ।
ਇਸ ਤੋਂ ਬਾਅਦ ਸਤਿਗੁਰੂ ਜੀ ਆਪਣੇ ਨਿੱਜ ਘਰ ਦੇ ਵਿੱਚ ਪਹੁੰਚੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਤੋਂ ਪਹਿਲਾਂ ਆਪਣੇ ਹਥਿਆਰਾਂ ਨੂੰ ਆਪਣੇ ਸਰੀਰ ਦੇ ਉੱਤੋਂ ਲਾਇਆ।
ਕੰਚਨ ਕੇਰ ਪਲੰਘ ਪਰ ਬੈਠੇ ਸੁਖ ਸਾਰੇ।
ਫਿਰ ਸਤਿਗੁਰੂ ਜੀ ਸੋਨੇ ਦੇ ਬਣੇ ਹੋਏ ਪਲੰਘ ਦੇ ਉੱਤੇ ਬਿਰਾਜਮਾਨ ਹੋ ਗਏ ਬੜੇ ਸੁਖ ਦੇ ਨਾਲ।
ਮਹਿਲ ਆਏ ਚਰਨੀ ਲੱਗੇ ਦੋਨੋ ਤਿਸ ਕਾਲਾ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਆਣ ਕੇ ਪਲੰਘ ਤੇ ਬੈਠ ਗਏ, ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦੋਵੇਂ ਮਹਿਲ ਆਏ ਨੇ ਸਤਿਗੁਰਾਂ ਦੇ ਕੋਲ ਤੇ ਦੋਵਾਂ ਸਤਿਗੁਰਾਂ ਦੇ ਮਹਿਲਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ, ਭਾਵ ਕੇ ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਦੋਵੇਂ ਪਹੁੰਚੇ ਨੇ ਆਣ ਕੇ ਮੱਥਾ ਟੇਕਿਆ।
ਕਰ ਦਰਸ਼ਨ ਕੋ ਹਰ ਖਿਓਰ ਕਹ ਬਿਨ ਬਿਸਾਲਾ।
ਆਣ ਕੇ ਦਰਸ਼ਨ ਕੀਤੇ ਨੇ, ਦੋਵੇਂ ਬਹੁਤ ਜਿਆਦਾ ਖੁਸ਼ ਹੋਈਆਂ ਨੇ ਤੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮਿਲ ਕੇ ਦੋਵਾਂ ਨੇ ਬੇਨਤੀ ਕੀਤੀ।
ਪ੍ਰਭ ਜੀ ਪੂਰਬ ਕਰਮ ਸ਼ੁਭ ਜਿਸ ਨੇ ਫਲ ਦੇਣਾ ਆਪ ਸੰਗ ਸੰਜੋਗ ਪਾ ਜਗ ਸਾਹਿਬ ਪੀਨਾ।
ਹੱਥ ਜੋੜ ਕੇ ਦੋਵੇਂ ਮਾਤਾਵਾਂ ਬੇਨਤੀਆਂ ਕਰਦੀਆਂ ਨੇ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਪਤੀ ਪਰਮੇਸ਼ਰ ਜੀ, ਸਾਡੇ ਪਹਿਲੇ ਕੀਤੇ ਹੋਏ ਕਰਮਾਂ ਦੇ ਵੱਡੇ ਭਾਗ ਜਾਗ ਪੈ ਕਿ ਜਿਹੜੇ ਕਾਰਨ ਦੇ ਕਰਕੇ ਸਾਨੂੰ ਇਹ ਫਲ ਮਿਲਿਆ, ਸਾਡਾ ਤੁਹਾਡੇ ਨਾਲ ਸੰਜੋਗ ਬਣਿਆ, ਭਾਵ ਕਿ ਅਸੀਂ ਤੁਹਾਡੇ ਨਾਲ ਵਿਆਹੀਆਂ ਗਈਆਂ, ਇਹ ਸਾਡਾ ਬਹੁਤ ਵੱਡਾ ਸੰਜੋਗ ਸੀ, ਚੰਗੇ ਭਾਗ ਸੀ ਕਿ ਸਾਨੂੰ ਵਰਦੇ ਰੂਪ ਦੇ ਵਿੱਚ ਅਕਾਲ ਪੁਰਖ ਦਾ ਸਰੂਪ ਮਿਲਿਆ।
ਕੁਸ਼ਲ ਪ੍ਰਸ਼ਨ ਸਤਿ ਗੁਰੂ ਕਰ
तीरज तब देके। कवि संतोख सिंह जी लिखते ने कि दोवे मातावां बड़िया खुश ने क्योंकि सतगुरां दे नाल जेड़े भी इस्त्री दा संबंध जुड़ जावे उस तों वड्डे भागां वाली ते कोई होर दुनिया दी औरत हो ही नहीं सकदी। भाव के किसे औरत नूं इह माण मिल जांदा है कि सतगुरु सच्चे पातशाह जी ओहदे ग्रह दे विच प्रगट हुंदे ने, माता दा दर्जा बहुत उच्चा मिल जांदा है, किसे दा सतगुरां दे नाल व्याह हो जांदा है। इस करके सतगुरां दी जेड़ी औरत महल बन जांदी है ओ जगत माता हो जांदी है, इस करके रुतबा बहुत उच्चा मिल जांदा है। हुण कवि संतोख सिंह जी लिखदे ने कि सुंदरी जी दा ते माता जीतो जी दा जेड़ा पुन कर्म है ओ बहुत उच्चा है, जिन्हां नूं इह माण हासिल है कि ओह सतगुरां दे महल ने। कवि संतोख सिंह जी लिखते ने कि सतगुरां ने दोवें महलां दे सुख सान दी खबर पुछी है ते दोवां नूं तीरी दिता। माता गुजरी को मिले पग बंधन कह के। इस तों बाद सतगुरु जी स्वयं अपने पलंग दे तों उठे ने ते जिथे माता गुजरी जी दा निवास सी उथे पहुंचे ने, जाके सतगुरां ने अपनी माता जी दे चरणां दे उते नमस्कार कीते। तन थाती को वार कर सूंगत बड पाला। माता गुजरी जी बहुत प्रसन्न होए ने, सतगुरां दे सीस दे उत्तों एक धन दी थैली वारी है ते फिर सतगुरां दे मस्तक नूं चुम्मिया। देख पुत्र के बदन को ओरे आनंद बेसाला। अपने पुत्र भाव के सतगुरु गोविंद सिंह जी दे मुखड़े नूं देख के माता गुजरी जी बहुत ही ज्यादा प्रसन्न होए ने, उन्हां दा खुशी दे नाल हिरदा गदगद हो गया। आशिक दे बहु मादरी हो वो सुत वंते। ते फिर बहुत ही मिठे लफजां दे नाल माता गुजरी जी ने सतगुरां नूं एक असीस दिती है, कहिंदी है हो वो सुत वंते, भाव के माता गुजरी जी ने असीस दिती है कि पुत्र तुहाडे घर दे विच पैदा होवे, भाव के सतगुरां नूं ए असीस दिती। वदो प्रताप सो कीर्ति सागर पर्यंते। नाले ते माता जी ने वरदान दिता है कि तुहाडे घर दे विच साहिबजादा प्रगट होवे, पुत्र पैदा होवे, ते नाल दी नाल माता गुजरी जी ने आख्या कि तुहाडा जिहड़ा प्रताप है ओह दूर दूर तक सागरां दे तक फैले। पुण सत गुर शुभ सदन में प्रवश थिर होए, खान पान कर स्वाद युत ठहरे सब कोए। माता गुजरी जी नूं मिलन तों बाद फिर सतगुरु जी अपने ग्रह दे विच चले गए ने, सतगुरु सच्चे पातशाह जी ने प्रसाद पानी छकिया ते फिर विराज गए। इस तों अलावा जिन्ने भी सतगुरां दे नाल पहुंचे होए सन ओह भी आपो अपनी जगह दे उते चले गए। पहर तीसरे मैं उठे आनी शरदाई, बिजिया के संग छक लई चित आनंद यो पाई। कवि संतोख सिंह जी लिखते ने कि दिन दे वेले आराम कीता है, दिन दे तीसरे पहर सतगुरु जी जाग पए ने, इन्ने चिर नूं जिहड़ी शरदाई सी ओह सतगुरां दे छकण दे वास्ते तैयार करके लियांदी गई। बिजिया के संग छक लई चित आनंद उपाई, भाव के भंग वाली सुखे वाली जिहड़ी शरदाई सी ओह सतगुरां ने खुशी दे नाल ग्रहण कर ली छक ली। सौ चशना ने कर तबे सज वस्त्र बनाए। फिर सतगुरां ने दोबारा इशनान पानी कीता है ते दोबारा अपने सुंदर कपड़ियां नूं पहने। पाए गरे शमशेर को शमशेर सुहाए, भाव के जामा पहनिया है, फिर सतगुरां ने अपने गात्रे दे विच तलवार नूं पाया, शेर वर्गी सतगुरां दी शोभा बनी। आए सबा स्थान में मानव समुदाए। सतगुरु जी त्यार बर त्यार होके फिर सभा दी जगह दे विच पहुंचे ने, जिथे के बहुते सारे मनुखां दा इकट्ठ होया। सीस हजारों निमर होए जित कित चौंकाए। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿਚ ਆਣ ਕੇ ਬਿਰਾਜਮਾਨ ਹੋਏ, ਉਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿਚ ਜਿਹੜੇ ਸੀਸ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਚਾਰੇ ਪਾਸਿਓਂ ਝੁਕੇ। ਥੇਰੇ ਸਿੰਘਾਸਣ ਸ੍ਰੀ ਪ੍ਰਭ ਪੁਣ ਲੱਗਿਓ ਦੀਵਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਆਪਣੇ ਸੁੰਦਰ ਸਿੰਘਾਸਨ ਦੇ ਉੱਤੇ ਬਿਰਾਜਮਾਨ ਨੇ, ਬੈਠੇ ਹੋਏ ਨੇ, ਬਹੁਤ ਸਾਰਾ ਵੱਡਾ ਜਿਹੜਾ ਇਕੱਠ ਹੈ ਉਹ ਜੁੜਿਆ ਹੋਇਆ। ਸੁਪਾਟ ਸ਼ਸਤਰ ਕੇ ਸਹਿਤ ਬਣ ਬੈਠੇ ਤਹਿਆਨਾ, ਸਤਿਗੁਰਾਂ ਦੇ ਸ਼ਸਤਰ ਤਾਰੀ ਜਿਹੜੇ ਸੂਰਮੇ ਨੇ ਉਹ ਵੀ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਲਾਗੇ ਆਣ ਕੇ ਬੈਠੇ। ਦੇਸ਼ ਬਦੇਸ਼ਣ ਸੰਗਤਾਂ ਬਹੁ ਚੱਲ ਕਰ ਆਈ। ਦੇਸ਼ਾਂ ਤੇ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਬਹੁਤ ਸਾਰੀਆਂ ਆਈਆਂ ਹੋਈਆਂ ਸਨ, ਉਹ ਵੀ ਦਰਸ਼ਨ ਕਰਨ ਦੇ ਵਾਸਤੇ ਦਰਬਾਰ ਦੇ ਵਿਚ ਪਹੁੰਚੀਆਂ। ਸੁਣ ਸੁਣ ਗੁਰ ਆਗਮਨ ਕੋ ਠਹਿਰੇ ਸਮੁਦਾਈ। ਭਾਵ ਕੇ ਜਿਨੂੰ ਜਿਨੂੰ ਵੀ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਦਾ ਹੈ ਉਹੀ ਉਹੀ ਹੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚ ਰਹੇ। ਸੋ ਸਭ ਹੀ ਹਿਤ ਦਰਸ ਕੇ ਉਮਡੀ ਇਕ ਸਾਰੀ, ਲੇ ਲੇ ਅਨਕ ਅਕੋਰ ਕੋ ਚਲ ਪਹੁੰਚ ਅਗਾਰੀ। ਭਾਵ ਕੇ ਜਿਹੜੀ ਵੀ ਸੰਗਤ ਆਈ ਹੋਈ ਸੀ ਉਹ ਦਰਸ਼ਨਾਂ ਦੇ ਵਾਸਤੇ ਇਕੋ ਵਾਰੀ ਉਮੜ ਕੇ ਦਰਬਾਰ ਦੇ ਵਿਚ ਪਹੁੰਚੀ ਹੈ। ਸੰਗਤ ਦੇ ਵੱਲੋਂ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਰੱਖੀਆਂ ਗਈਆਂ। ਅਧ ਕਪੀਰ ਚੌਹ ਦਿਸ਼ ਪਾਈ ਨਹੀਂ ਪ੍ਰਾਪਤ ਬਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦਰਬਾਰ ਦੇ ਵਿਚ ਸੰਗਤਾਂ ਦੀ ਬਹੁਤ ਵੱਡੀ ਭੀੜ ਜੁੜ ਗਈ ਹੈ, ਭਾਵ ਕੇ ਦਰਸ਼ਨ ਕਰਨ ਦੀ ਵਾਰੀ ਵੀ ਨਹੀਂ ਆਉਂਦੀ। ਕਰ ਜੋਰ ਸਿਰ ਧਰ ਤਰ ਇਕ ਹੈ ਬਲਿਹਾਰੀ। ਭਾਵ ਕੇ ਸਾਰੇ ਦੇ ਸਾਰੇ ਸਤਿਗੁਰਾਂ ਨੂੰ ਹੱਥ ਜੋੜ ਕੇ ਨਮਸਕਾਰ ਕਰ ਰਹੇ ਨੇ, ਕਈ ਦੂਰੋਂ ਹੀ ਧਰਤੀ ਦੇ ਉੱਤੇ ਚੁੱਕੇ ਨਮਸਕਾਰਾਂ ਕਰਦੇ ਨੇ ਤੇ ਬਹੁਤ ਸਾਰੇ ਬਲਹਾਰ ਜਾ ਰਹੇ ਨੇ ਸਤਿਗੁਰਾਂ ਦੇ ਮੁਖੜੇ ਤੋਂ।
ਅੰਬਰ ਪਛੀ ਅੰਬਰ ਕਨੇ ਪਾਟ ਅੰਬਰ ਨਾਨਾ ਸੈਫ ਸਰੋਹੀ ਸ਼ਕਤ ਖਰ ਗਣ ਬਾਣ ਕਮਾਨਾ।
ਹੁਣ ਕਿਸ ਤਰ੍ਹਾਂ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਹੋ ਰਹੀਆਂ ਨੇ, ਕਵੀ ਜੀ ਨੇ ਉਹਨਾਂ ਭੇਟਾਵਾਂ ਦਾ ਜ਼ਿਕਰ ਕੀਤਾ। ਕਵੀ ਜੀ ਲਿਖਦੇ ਨੇ ਕਿ ਪਸ਼ਮੀਨੇ ਦੇ ਕੱਪੜੇ, ਇਸ ਤੋਂ ਇਲਾਵਾ ਰੇਸ਼ਮੀ ਜਿਹੜੇ ਕੱਪੜੇ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਹੋਏ ਨੇ। ਇਸ ਤੋਂ ਇਲਾਵਾ ਸਹਿਬ ਸਰੋਹੀ ਸ਼ਕਤ ਖਰ ਗਣ ਬਾਣ ਕਮਾਨਾ, ਸਹਿਬ ਸਰੋਹੀ ਸ਼ਕਤੀ ਇਹ ਸਾਰੇ ਹਥਿਆਰਾਂ ਦੇ ਨਾਮ ਨੇ। ਕਵੀ ਜੀ ਲਿਖਦੇ ਨੇ ਕਿ ਸਹਿਫ ਜਿਹੜੀ ਸਿੱਧੀ ਤਲਵਾਰ ਹੈ ਸ੍ਰੀ ਸਹਿਬ ਉਹ ਵੀ ਭੇਟਾ ਰੱਖੇ ਗਏ ਨੇ। ਇਸ ਤੋਂ ਇਲਾਵਾ ਜਿਹੜੀ ਸਰੋਹੀ ਹੈ, ਜਿਹੜੀ ਬਰਛੀ ਹੈ, ਤਿੱਖੀਆਂ ਜਿਹੜੀਆਂ ਬਰਛੀਆਂ ਨੇ ਉਹ ਬਹੁਤੀਆਂ ਸਾਰੀਆਂ ਭੇਟਾ ਹੋਈਆਂ ਨੇ। ਇਸ ਤੋਂ ਇਲਾਵਾ ਬੜੇ ਤਿੱਖੇ ਤੀਰ ਤੇ ਬੜੇ ਕਠੋਰ ਧਨਖ ਵੀ ਭੇਟਾ ਅਰਪਣ ਹੋਏ।
ਸਵਰਨ ਕੇ ਭੂਖਣ ਰੁਚਰ ਵਿਚ ਜਰੇ ਜਰਾਓ।
ਇਸ ਤੋਂ ਇਲਾਵਾ ਸੋਨੇ ਦੇ ਬਹੁਤੇ ਸਾਰੇ ਜਿਹੜੇ ਗਹਿਣੇ ਨੇ ਉਹ ਵੀ ਸੰਗਤਾਂ ਦੇ ਵੱਲੋਂ ਭੇਟਾ ਰੱਖੇ ਗਏ ਨੇ, ਜਿਨ੍ਹਾਂ ਗਹਿਣਿਆਂ ਦੇ ਵਿਚ ਹੀਰੇ ਤੱਕ ਜੜੇ ਹੋਏ ਨੇ।
ਸਤ ਗੁਰ ਹਿਤ ਪਹਿਰਾਏ ਆਨੇ ਸਮੂਦਾਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਪਹਿਨਣ ਦੇ ਵਾਸਤੇ ਸੰਗਤ ਨੇ ਬਹੁਤ ਕੀਮਤੀ ਜਿਹੜੇ ਗਹਿਣੇ ਨੇ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿਚ ਲਿਆ ਕੇ ਅਰਪਣ ਕੀਤੇ ਨੇ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਜੀ ਦਰਬਾਰ ਦੇ ਵਿਚ ਬੈਠੇ ਹੋਏ ਨੇ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਅਰਪਣ ਹੋ ਰਹੀਆਂ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ,
हे गोविंद हे गुण निदान जाकै सदा विवेक हे अपरंपर हर हरे है पी होवन हार हे संतह कै सदा संग ने धाराया धार हे ठाकुर हो दास रो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है परनाम।
इको अंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ते आए फिर अंगद गुर ते अमरदास रामदास हुई सहाय अर्जन हर गोबिंद नु सिमरो श्री हर आये श्री हर कृष्ण जी ते आईया जिस डिठिया सब दुख जाए तेग बहादुर सिमरिया कर नौनी दावै ताए दसवें पातशाह श्री गुरु गोविंद सिंह जी सब थाई होए जी सहाय सतगुरु बालक सिंह जी सिमरिया जिन्ना ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्ना ने टुटी लई मिलाए वड्डे प्रताप वाले अटल प्रतापे मेहरवान श्री सतगुरु प्रताप सिंह जी सिमरिया जिन्ना ने कलयुग विच सुच सो ते नाम बाणी दा प्रवाह दिता चलाए सर्व कला समर्थ श्री सतगुरु जगजीत सिंह सच्चे पातशाह जी सिमरिया जिन्हां दी महिमा कही न जाए हाजरा हजूर पहरे दे मालक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदां भगतां दी कमाई वाल ध्यान तरके आप जी दा पवित्र नाम चेते आवे हे सच्चे पातशाह जीओ असी सदा ही भुलन हार हां आप सदा ही बख्शिंद पिता हो धरो करो सिखी सिदक बख्शो बेमुख होके ना मरिये पातशाह जी धरती ते धर्मताओ महामलेश दा नाश करो अपने संत खालसे दा प्रकाश करो गऊ गरीब दे कष्ट नु दूर करो कुल सृष्टि आप जी दा पवित्र नाम जपे किसे नु दुख होवे ना श्री सतगुरु राम सिंह सच्चे पातशाह जी साडी प्रार्थना है आप जी दे चरणा विच गरीब नवाज साडा धर्म बनया रहे सतगुरु सच्चे पातशाह जी आप जी दे पावन पवित्र इतिहास दी कथा हुई है जो पढ़िया है सुनिया है साड्या मना ते वसाउणा जुगां परियां तेसे तरह आप जी दा जस गायन करदे रहिए सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है आप जी दे दर्शना दे निमित दर्शना दी दात बख्शो नाम दा रस बख्शो मन बिरतियां नूं एकाग्रता बख्शो ना विसरो ना विसारो रख लो बख्श लो दियो दीदार श्री सतगुरु राम सिंह जी नाम चढ़दी कला आप जी दे पाणे सरबत दा भला।